ਕਹਿੰਦੇ ਹੁਣ ਕੰਮ ਨਹੀਂ ਕਰਾਉਣਾ, ਇਹਨੂੰ ਖੇਤਾਂ ਵਿੱਚ ਇੱਕ ਘਰ ਪਾ ਦਿਉ, ਕਮਰਾ ਪਾ ਦਿਉ, ਉੱਥੇ ਬਹਿ ਕੇ ਭਗਤੀ ਕਰੋ, ਇਹ ਮੇਰਾ ਸਿੱਖ ਆ, ਇਹ ਤੁਸੀਂ ਪੜ੍ਹਿਆ ਹੀ ਆ ਬਾਬਾ ਜੀ ਅਤੇ ਮੈਨੂੰ ਇਹ ਸਾਰੇ ਆਪ ਬਚਨ ਸਾਹਿਬ ਕਿਤਾਬ ਤਾਂ ਹੁਣ ਛਪੀ ਹੈ, ਇਹ ਭਾਈ ਨਗਾਈਆ ਜੀ ਹੋਏ ਨੇ ਜਿਨ੍ਹਾਂ ਨੇ ਜਦੋਂ ਗੁਲਾਬੇ ਮਸੰਦ ਨੇ ਘੋੜਾ ਦੇਣ ਤੋਂ ਨਾ ਕਰਤੀ ਸੀ, ਉਦੋਂ ਬਾਬਾ ਜੀ ਨੇ ਘੋੜਾ ਦਿੱਤਾ ਸੀ ਦਸਵੇਂ ਪਾਤਸ਼ਾਹ ਨੂੰ। ਇਹ ਬੜੀਆਂ ਪੁਰਾਣੀਆਂ ਚੀਜ਼ਾਂ, 300 ਸਾਲ ਪਹਿਲਾਂ ਦੀਆਂ, ਜਦੋਂ ਚਮਕੌਰ ਦੇ ਜੰਗ 'ਚੋਂ ਮਹਾਰਾਜ ਗਏ ਨੇ, ਉਸ ਵਕਤ ਮਹਾਂਪੁਰਸ਼ਾਂ ਨੇ ਫਿਰ ਇਹ ਜਿੰਨੇ ਜਿੰਨੇ ਬਚਨ ਕੀਤੇ ਮੈਨੂੰ, ਕਿਉਂ ਅਸੀਂ ਜਗਿਆਸੂ ਸੀ, ਇਹ ਤਾਂ ਕਥਾ ਦੀ ਡਿਊਟੀ ਤਾਂ ਐਵੇਂ ਹੀ ਸਮਝ ਲਓ ਡੰਡੇ ਨਾਲ ਹੀ ਕਰਵਾ ਰਹੇ ਮਹਾਰਾਜ, ਮੇਰੀ ਲਾਈਨ ਵੀ ਨਹੀਂ ਸੀ ਇਹ ਕਥਾ ਦੀ, ਤਾਂ ਇਹ ਤਾਂ ਮਹਾਂਪੁਰਖ ਹੁਕਮ ਲਾ ਕੇ ਤੂੰ ਕਥਾ ਕਰੀ ਬਾਅਦ 'ਚ, ਵੈਸੇ ਮੈਂ ਇਹ ਲਾਈਨ ਦਾ ਬੰਦਾ ਹੀ ਨਹੀਂ, ਮੇਰਾ ਜੀ ਤਾਂ ਕਰਦਾ ਬਸ ਬਾਬਾ ਜੀ ਵਾਂਗੂ ਸਮਾਧੀ ਲਾ ਕੇ ਬੈਠਾ ਰਹਾਂ, ਬੜਾ ਆਨੰਦ ਆ ਉਸ ਚੀਜ਼ 'ਚ, ਇੱਧਰ ਤਾਂ 100 ਜੰਜਾਲ ਨਾਲ ਖੜ੍ਹੇ ਹੋ ਜਾਂਦੇ ਨੇ। ਉਸ ਵਕਤ ਸਾਧ ਸੰਗਤ ਮਹਾਂਪੁਰਖ ਕਹਿੰਦੇ ਮੈਂ ਖੇਤਾਂ 'ਚ ਬੈਠਾ ਮੂਲ ਮੰਤਰ ਕਰੀ ਜਾਵਾਂ, ਰਾਤ ਭਰ ਬੈਠੇ ਰਹਿਣਾ। ਕਹਿੰਦੇ ਇੱਕ ਦਿਨ ਸਵੇਰੇ ਮੈਂ ਇਸ਼ਨਾਨ ਕਰਕੇ ਜਦੋਂ ਬੈਠਾ ਸਮਾਧੀ ਵਿੱਚ ਲੀਨ ਹੋਇਆ, ਗਰਮੀਆਂ ਦਿਨ ਸੀ, ਬਨੈਣ 'ਤੇ ਕਛਹਿਰੇ ਪਾਇਆ, ਅਤੇ ਕਹਿੰਦੇ ਜੀ ਮੇਰਾ ਇੱਥੇ, ਬਾਬਾ ਜੀ ਦੱਸਦੇ ਤੁਸੀਂ ਇੱਥੇ, ਕਹਿੰਦੇ ਮੇਰੇ ਨਾਂ ਐ ਮੋਮਬੱਤੀ ਜੀ ਵਾਂਗੂ ਲਾਈਟ ਜੀ ਦਿਖੀ। ਕਹਿੰਦੇ ਮੈਂ ਜੀ, ਮੈਂ ਸੋਚਾਂ ਅੱਗ ਲੱਗ ਗਈ, ਕਹਿੰਦੇ ਮੈਂ ਬੜਾ ਫੜ ਹੱਥ ਮਾਰਿਆ ਇੱਦਾਂ, ਕਹਿੰਦੇ ਮੈਂ ਐਂ ਕਰਾਂ, ਮੈਂ ਬਨੈਣ ਲਾ ਕੇ ਸਿੜਤੀ। ਕਹਿੰਦੇ ਕਹਿੰਦੇ ਉਹ ਫਿਰ ਵੀ ਜਗੇ, ਕਹਿੰਦੇ ਫਿਰ ਮੈਂ ਉਹਨੂੰ ਫੂਕਾਂ ਮਾਰਾਂ, ਫਿਰ ਇੱਦਾਂ ਕਰਾਂ ਵੀ ਮੇਰੇ ਅੱਗ ਲੱਗ ਗਈ। ਕਹਿੰਦੇ ਓਹੋ, ਇਹ ਤਾਂ ਜੋਤ ਲੱਗਦੀ ਆ ਬਾਬਾ ਜੀ। ਕਹਿੰਦੇ ਫਿਰ ਮੈਨੂੰ ਜੋਤ ਦਿਖਣ ਲੱਗ ਗਈ ਇੱਥੇ। ਬਾਬਾ ਜੀ ਬਿਲਕੁਲ ਸਾਡੇ ਨਾਲ ਐਂ ਗੱਲਾਂ ਕਰਦੇ ਹੁੰਦੇ ਸੀ ਜਿਵੇਂ ਬੱਚਾ ਹੁੰਦਾ, ਬੱਚਾ ਭੋਲੇ ਜੇ, ਸਿੱਧੇ ਸਾਦੇ ਜੇ, ਮਿੱਠੜੇ ਜੇ, ਕਿਆ ਬਾਤ ਆ ਉਹਨਾਂ ਦੀ, ਉਹੋ ਜਿਹਾ ਬ੍ਰਹਮ ਗਿਆਨੀ ਸਾਧ ਸੰਗਤ। ਇੱਕ ਖੂਬੀਆਂ ਹੁੰਦੀਆਂ ਕਈ ਚੀਜ਼ 'ਚ, ਇੱਕ ਤਾਂ ਟਕਸਾਲ 'ਚ ਪੜ੍ਹਨ ਕਰਕੇ ਅਸੀਂ ਰਹਿਤ ਮਰਿਆਦਾ ਨੂੰ ਜ਼ਿਆਦਾ ਪਹਿਲ ਦਿੰਦੇ ਹਾਂ। ਇਹ ਵੀ ਮੈਂ ਤੁਹਾਨੂੰ ਦੱਸਦਾ, ਜਦੋਂ ਬਾਬਾ ਹਰਨਾਮ ਸਿੰਘ ਜੀ ਕੋਲ 1975 'ਚ ਪਹਿਲੀ ਵਾਰ ਅਸੀਂ ਸਮਾਗਮ 'ਚ ਪਹੁੰਚੇ, ਦੋ ਚਾਰ ਦਿਨ ਬਾਬਾ ਜੀ ਨੇ ਦਰਸ਼ਨ ਕੀਤੇ, ਸਭ ਕੀਤਾ, ਮੇਰਾ ਜੀ ਕਰੇ ਬਾਬਾ ਜੀ ਨਾਲ ਮੈਂ ਬਚਨ ਕਰਾਂ, ਕਿਉਂਕਿ ਆਪਣਿਆਂ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਸੀ। ਮੈਂ ਸੰਤ ਕਰਤਾਰ ਸਿੰਘ ਜੀ ਖਾਲਸਾ ਨੂੰ ਘੁੱਟ ਰਿਹਾ ਸੀ ਹੌਲੀ ਹੌਲੀ, ਮੈਂ ਜੀ ਜੇ ਆਗਿਆ ਹੋਵੇ ਤੁਹਾਡੀ, ਮੈਂ ਬਾਬਾ ਹਰਨਾਮ ਸਿੰਘ ਜੀ ਜਿਹੜੇ ਇੱਥੋਂ ਵਾਲੇ ਬਾਬਾ ਜੀ ਆ, ਇਹਨਾਂ ਨਾਲ ਸੰਗਤ ਕਰ ਸਕਦਾ, ਥੋੜ੍ਹੀ ਦੇਰ ਬੈਠ ਸਕਿਆ ਵਾਂ, ਬਚਨ ਬਲਾਸ ਕੋਈ। ਸੰਤ ਲੰਮੇ ਪਏ, ਉੱਠ ਕੇ ਬੈਠੇ ਹੋ ਗਏ, ਕਿਉਂਕਿ ਸੰਤ ਕਰਤਾਰ ਸਿੰਘ ਦਾ ਚਿਹਰਾ ਨਾ ਬੜਾ ਹਸਮੁੱਖ ਸੀਗਾ, ਲਾਲ ਸੀ ਬੜਾ, ਬੜੇ ਸੋਹਣੇ ਲੱਗਦੇ ਸੀ ਉਹ, ਬੈਠੇ ਹੱਸ ਕੇ ਕਹਿੰਦੇ ਹਾਂ ਭਾਈ, ਕਹਿੰਦੇ ਇਹਨਾਂ ਦਾ ਰਸ ਸੰਤ ਗੁਰਬਚਨ ਸਿੰਘ ਜੀ ਖਾਲਸਾ ਜਿੰਨਾ ਹੀ ਆ, ਇਹਨਾਂ ਨਾਲ ਸੰਗਤ ਤੁਸੀਂ ਕਰ ਸਕਦੇ ਹੋ। ਕਿਉਂ ਰਹਿਤ ਦੇ ਧਨੀ ਬਾਬਾ ਹਰਨਾਮ ਸਿੰਘ ਜੀ, ਪੂਰਨ ਮਰਿਆਦਾ, ਇੱਕ ਮਿੱਕ ਸਾਰੀ ਮਰਿਆਦਾ ਟਕਸਾਲ ਵਾਲੀ, ਪੂਰਨ ਗੁਰਸਿੱਖ, ਕਈ ਚੀਜ਼ਾਂ ਬੜੀਆਂ ਪਸੰਦ ਆਉਣੀਆਂ ਬਾਬਾ ਜੀ ਦੀਆਂ। ਨਿਤਨੇਮ ਤੋਂ ਬਾਅਦ ਵੱਡੀ ਸ੍ਰੀ ਸਾਹਿਬ ਧੋਆ ਲੈਣੀ, ਭਾਈ ਅਮਰ ਸਿੰਘ ਲਾਂਗਰੀ ਨੂੰ ਕਹਿੰਦਾ ਧੋ ਕੇ ਲਿਆ, ਧੋ ਕੇ ਫਿਰ ਉੱਪਰ ਨੂੰ ਕਰਕੇ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਤੀਰ ਸਾਹਿਬ ਸਰੋਜ ਸਹਿਤੀ ਜਾ ਮਾਰੇ ਪੀਰ, ਫਿਰ ਉਹਨੂੰ ਨਮਸਕਾਰ ਨਮਸਕਾਰ, ਫਿਰ ਉਹਨੂੰ ਮਿਆਨ 'ਚ ਪਾ ਦੇਣਾ। ਕਈ ਚੀਜ਼ਾਂ ਜਿਹੜੀਆਂ ਨੇ, ਜਿਹੜੀਆਂ ਹੁਣ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਕਥਾ ਕਰਦੇ ਹਾਂ, ਮੈਂ ਪੂਰਾ ਵਰਲਡ ਦਾ ਰਾਊਂਡ ਲਾ ਕੇ ਆ ਕੇ ਘਰ ਬੈਠ ਗਿਆ, ਮੈਂ ਸ਼ਾਇਦ ਦੁਬਾਰਾ ਬਾਹਰ ਜਾਣ ਨੂੰ ਪਹਿਲ ਨਹੀਂ ਦਿੰਦਾ, ਹੁਣ ਤਰਜੀਹ ਨਹੀਂ ਦਿੰਦਾ। ਮੈਂ ਇੱਕ ਵਾਰ ਗੇੜਾ ਲਾਉਣਾ ਸੀ, ਲਾ ਆਇਆ, ਕਿੰਨੇ ਕੁ ਗਾਹਕ ਨੇ, ਕਿੰਨੇ ਕੁ ਜਗਿਆਸੂ ਨੇ, ਉਹ ਆਪਣੇ ਆਪ ਮਿਲ ਜਾਣੇ ਆ। ਮੇਰੇ ਖਿਆਲ ਵਿੱਚ ਬਹੁਤ ਦੁਨੀਆ ਅਣਜਾਣ ਹੈ, ਬਹੁਤ ਦੁਨੀਆ ਨੂੰ ਕੁਛ ਵੀ ਨਹੀਂ ਪਤਾ ਹੈ ਵੀ ਇਹ ਲਾਈਨ ਕੀ ਚੀਜ਼ ਹੈ, ਇਹ ਚੀਜ਼ਾਂ ਕੀ ਚੀਜ਼ ਹੈ, ਉਹ ਇਹਨਾਂ ਚੀਜ਼ਾਂ ਨੂੰ ਮਖੌਲ ਕਰਦੇ ਉਲਟ, ਉਹ ਸਾਰੀਆਂ ਚੀਜ਼ਾਂ ਨੂੰ ਝੂਠਾ ਮੰਨਦੇ ਆ। ਪਰ ਜਿੱਥੋਂ ਜੋ ਕੁਛ ਮੈਂ ਜਿੰਨੇ ਕੁ ਬੰਦੇ ਲੱਭਣੇ ਸੀ ਉਹਨੇ ਅਭਿਆਸੀ ਰੱਬ ਦੇ ਪਿਆਰੇ ਆਪਣੇ ਆਪ ਮਿਲ ਜਾਂਦੇ ਨੇ। ਬਾਬਾ ਜੀ ਦੀ ਰਹਿਤ ਨੂੰ ਇਸ ਕਰਕੇ ਮੈਂ ਕਹਿੰਦਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਬਾਬਾ ਜੀ ਨੇ ਇੱਕ ਇੱਕ ਚੀਜ਼ ਸਾਨੂੰ ਸਿਖਾਈ। ਆ ਹੁਣ ਸਿੰਘ ਦੇਗ ਲੈ ਕੇ ਆਇਆ ਸੀ, ਉਹਨੇ ਨੀਲਾ ਬਾਣਾ ਪਾਇਆ, ਚਿੱਟੀ ਪਜਾਮੀ, ਗਲ 'ਚ ਪਰਨਾ, ਇਹ ਵੀ ਰਾਮਪੁਰ ਖੇੜੇ ਮਹਾਂਪੁਰਖਾਂ ਦੇ ਸਥਾਨ 'ਤੇ ਜਦੋਂ ਅਸੀਂ ਆਉਂਦੇ ਸੀ ਉਦੋਂ ਉੱਥੇ ਇਹ ਸਾਰਿਆਂ ਦੇ ਕੱਪੜੇ ਇੱਦਾਂ ਦੇ ਪਾਏ ਹੁੰਦੇ ਪਹਿਰੇਦਾਰਾਂ ਦੇ ਪੀਲੇ ਰੰਗ ਦੇ ਨੀਲੇ ਰੰਗ ਦੇ ਬਾਬਾ ਜੀ ਦੇ ਜਿੰਨੇ ਵੀ ਸੰਗੀ ਹੋਣਗੇ ਇਸ ਇਲਾਕੇ ਵਿੱਚ ਤੁਸੀਂ ਨਿਗਾਹ ਮਾਰਿਓ ਉਹਨਾਂ ਦੇ ਗਲ ਵਿੱਚ ਪਰਨਾ ਜ਼ਰੂਰ ਹੋਊਗਾ ਕਿਉਂ ਬਾਬਾ ਜੀ ਕਹਿੰਦੇ ਮੈਨੂੰ ਦਸਵੇਂ ਪਾਤਸ਼ਾਹ ਕਹਿਣ ਲੱਗੇ ਹਰਨਾਮ ਸਿੰਘ ਇੱਕ ਤਾਂ ਗਲ 'ਚ ਬਾਣੀ ਪੜ੍ਹਨ ਲੱਗੇ ਪਰਨਾ ਜ਼ਰੂਰ ਪਾਇਆ ਕਰੋ ਹਮ ਕੂਕਰ ਤੇਰਾ ਦਰਬਾਰ ਇਹ ਪਰਨੇ ਦਾ ਮਤਲਬ ਮੈਂ ਕੁੱਤਾ ਜੀ ਤੁਹਾਡਾ ਜਿੱਧਰ ਮਰਜ਼ੀ ਲੈ ਚੱਲੋ ਇਹ ਇਹ ਗੁਰੂ ਸਾਹਿਬ ਦੇ ਕੂਕਰ ਬਣਨੇ ਹੈ ਇਹ ਦਾਸਾ ਭਾਵ ਨਿਮਰਤਾ ਲਈ ਆ ਹੁਣ ਤਾਂ ਗ੍ਰੰਥੀ ਸਿੰਘ ਅਰਦਾਸ ਐਂ ਖੜ ਕੇ ਕਰਦੇ ਆ ਪਰਨਾ ਛੱਡ ਦਿੰਦੇ ਆ ਪਰ ਬਾਬਾ ਜੀ ਪਰਨਾ ਐਂ ਕਰਦੇ ਸੀ ਕਿਉਂ ਦਾਸਾ ਭਾਵ ਹੈ ਪੁਰਾਣੇ ਸਮੇਂ 'ਚ ਜਹਾਂਗੀਰ ਦੇ ਵੇਲੇ ਜੇ ਕਿਸੇ ਨੂੰ ਕਿਸੇ ਤੋਂ ਗੁਨਾਹ ਹੋ ਜਾਂਦਾ ਸੀ ਉਹ ਗਲ ਵਿੱਚ ਕੁਹਾੜਾ ਟੰਗ ਕੇ ਜਹਾਂਗੀਰ ਦੇ ਪੇਸ਼ ਹੁੰਦਾ ਸੀ ਰਾਜਿਆਂ ਕੋਲ ਕਿ ਕੁਹਾੜੇ ਦਾ ਮਤਲਬ ਸੀ ਮਾਰ ਲਓ ਚਾਹੇ ਰੱਖ ਲਓ ਤੇਰੇ ਹੀ ਆ ਬਖਸ਼ ਲਓ ਇਹ ਜਿਹੜਾ ਗਲ ਦਾ ਪਰਨਾ ਹੈ ਇਹ ਦਾਸਾ ਭਾਵ ਭਾਈ ਲਾਲੋ ਦੀ ਫੋਟੋ ਦੇਖੋ ਵੀ ਐਂ ਖੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਸਰੂਪਾਂ ਨੇ ਆਪਣੇ ਗਲ 'ਚ ਪਰਨਾ ਪਾਇਆ ਪੰਜ ਪਿਆਰਿਆਂ ਨੇ ਪਰਨਾ ਪਾਇਆ ਯਾਦ ਆ ਗਿਆ ਵੀ ਪੰਜ ਪਿਆਰਿਆਂ ਤੋਂ ਪੰਜ ਪਿਆਰੇ ਸਹਿਬਾਨ ਆਏ ਸੀ 28 ਪ੍ਰਾਣੀ ਅੱਜ ਅੰਮ੍ਰਿਤ ਧਾਰੀ ਮਾਤਾ ਸਾਹਿਬ ਕੌਰ ਦੀ ਗੋਦ ਦਾ ਸ਼ਿੰਗਾਰ ਬਣੇ ਨੇ ਸੋ ਇਸ ਕਰਕੇ ਇਹ ਬਾਬਾ ਜੀ ਨੂੰ ਮਹਾਰਾਜ ਕਹਿਣ ਲੱਗੇ ਹਰਨਾਮ ਸਿੰਘ ਪਰਨਾ ਆਪ ਪਾਓ ਅਤੇ ਦੂਜਿਆਂ ਤੋਂ ਸਾਰਿਆਂ ਸਿੰਘਾਂ ਨੂੰ ਨਾਲ ਦਿਆਂ ਨੂੰ ਪਵਾਓ ਬਾਬਾ ਜੀ ਨੂੰ ਮਹਾਰਾਜ ਕਹਿਣ ਲੱਗੇ ਨਿਤਨੇਮ ਤੁਸੀਂ ਕਰਦੇ ਹੋ ਪਰ ਤੁਸੀਂ ਸੁਣਦੇ ਨਹੀਂ ਬਾਬਾ ਜੀ ਕਹਿੰਦੇ ਜਿਹੜਾ ਸਿੱਖ ਨਿਤਨੇਮ ਕਰਦਾ ਹੋਇਆ ਨਿਤਨੇਮ ਨੂੰ ਆਪ ਨਹੀਂ ਸੁਣਦਾ ਉਹਦਾ ਮਤਲਬ ਉਹ ਜਿੰਨੀ ਬਾਣੀ ਬੇਧਿਆਨ ਨਾਲ ਪੜ੍ਹੂਗਾ ਓਨੀ ਉਹਦੀ ਹਾਜ਼ਰੀ ਨਹੀਂ ਲੱਗਣੀ ਪ੍ਰਵਾਨ ਨਹੀਂ ਹੋਣੀ ਹੁਣ ਇੱਥੇ ਬੈਠੇ ਸਾਰੇ ਜਾਣੇ ਕੋਈ ਸਿੰਘ ਮੈਨੂੰ ਕਿਸੇ ਦੇਸ਼ 'ਚ ਮਿਲਿਆ ਮੈਨੂੰ ਕਹਿੰਦਾ ਮੈਂ ਤਾਂ ਬਚਪਨ ਤੋਂ ਲੈ ਕੇ ਜਪਜੀ ਸਾਹਿਬ ਪੜ੍ਹਦਾ ਆ ਰਿਹਾ ਮੈਂ ਉਹਨੂੰ ਫਿਰ ਇੱਕ ਤਰੀਕਾ ਦੱਸਿਆ ਮੈਂ ਕਿਹਾ ਜਿੱਥੋਂ ਮਨ ਬਾਹਰ ਜਾਂਦਾ ਫਿਰ ਮੋੜਨਾ ਫਿਰ ਮੋੜਨਾ ਫਿਰ ਮੋੜਨਾ ਮੈਂ ਕਿਹਾ ਇੱਦਾਂ ਕਰਦਾ ਕਹਿੰਦੇ ਇੱਦਾਂ ਤਾਂ ਨਹੀਂ ਕਰਦਾ ਊਂ ਜਪਜੀ ਸਾਹਿਬ ਰੋਜ਼ ਪੜ੍ਹਨਾ ਮੈਂ ਕਿਹਾ ਜਿੰਨਾ ਤੂੰ ਅੱਜ ਤੱਕ ਪੜ੍ਹਿਆ ਜੇ ਸੱਚਖੰਡ ਵਾਲੀ ਕਾਪੀ 'ਚ ਤੇਰਾ ਨਾਂ ਦੇਖੀਏ ਉਹ ਕਹਿੰਦੇ ਇਹਨੇ ਪੜ੍ਹਿਆ ਹੀ ਨਹੀਂ ਉੱਥੇ ਤਾਂ ਪੜ੍ਹਿਆ ਲਿਖਿਆ ਹੀ ਨਹੀਂ ਤੇਰਾ ਪੜ੍ਹ ਪੜ੍ਹ ਗੱਡੀ ਲੱਦੀ ਆ ਪੜ੍ਹ ਪੜ੍ਹ ਭਰੀ ਆ ਸਾਥ ਪੜ੍ਹ ਪੜ੍ਹ ਬੇੜੀ ਪਾਈ ਆ ਪੜ੍ਹ ਪੜ੍ਹ ਗੱਡੀ ਆ ਕਾਤ ਪਾਠ ਪ੍ਰਵਾਨ ਤਾਂ ਹੋਣਾ ਜੇ ਅੱਜ ਬਾਬਾ ਜੀ ਹੁਣ ਕਹਿ ਗਏ ਮੰਝਪੁਰ ਵਾਲੇ ਪੰਜ ਬਾਣੀਆਂ ਰੋਜ਼ ਪੜ੍ਹੋ ਪਰ ਉਹ ਇੱਕ ਦੋ ਘੰਟੇ ਵਿੱਚ ਕਿੰਨਾ ਕੁ ਸਮਝਾ ਦੇਣਗੇ ਉਹ ਅੱਗੇ ਸਾਡੀ ਡਿਊਟੀ ਲੱਗ ਗਈ ਭਈ ਬਾਣੀ ਜਿੰਨੀ ਪੜ੍ਹਨੀ ਹੈ ਕੰਨਾਂ ਨਾਲ ਸੁਣਨੀ ਤਾਂ ਟੱਪੂ ਟੱਪੂ ਕਰਦਾ ਉੱਧਰੋਂ ਕਥਾ ਟੌਪਿਕ ਸੁਣ ਚੱਲਦਾ ਉਹ ਕੀ ਕਰਦੀਆਂ ਆਪਣੇ ਪਰਸ ਵਿੱਚ ਗੇਮ ਲਿਆਉਂਦੀਆਂ ਨਾਲ ਕੱਢ ਕੇ ਨਿਆਣੇ ਨੂੰ ਸਟਾਰਟ ਕਰਕੇ ਦੇ ਦਿੰਦੀਆਂ ਉਹ ਜਿਉਂ ਐਂ ਕਰੀ ਜਾਂਦਾ ਬੈਠਾ ਭਾਵੇਂ ਦੋ ਘੰਟੇ ਕਥਾ ਕਰੀ ਉਹ ਆਪਣਾ ਟਿਕੀਆਂ ਰਹਿੰਦੀ ਉਹ ਆਪਣਾ ਟਿਕਿਆ ਰਹਿੰਦਾ ਉਹ ਤਾਂ ਉਦੋਂ ਹੀ ਪਹਿਲਾਂ ਗੇਮ ਹੋ ਗਈ ਪੂਰੀ ਉੱਧਰ ਤਾਂ ਕਥਾ ਪੂਰੀ ਹੋ ਗਈ ਹਾਂ ਉਹ ਕਹਿੰਦਾ ਮੇਰੀ ਗੇਮ ਵੀ ਪੂਰੀ ਹੋ ਗਈ ਇਹ ਮਨ ਦੀ ਅਵਸਥਾ ਇਹ ਸਾਰਾ ਮਨ ਰੂਪ ਫਿਰਦੇ ਆ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਤੁਹਾਡਾ ਮਨ ਕਹਿੰਦਾ ਅੱਛਾ ਤੂੰ ਪਾਠ ਕਰ ਮੈਂ ਆਇਆ ਜਿਵੇਂ ਤੁਸੀਂ ਮੈਨੂੰ ਸਾਰੇ ਕਹਿ ਕੇ ਚੱਲੇ ਤੂੰ ਕਥਾ ਕਰ ਅਸੀਂ ਫਿਰ ਆਉਂਦੇ ਹਾਂ ਮੈਂ ਇੱਥੇ ਕਿਹਨੂੰ ਸੁਣਾਊਂਗਾ ਤੁਸੀਂ ਬੈਠੋਗੇ ਤਾਂ ਸੁਣਾਓ ਇਸੇ ਤਰ੍ਹਾਂ ਜੇ ਬਾਣੀ ਪੜ੍ਹਦੇ ਹਾਂ ਮਨ ਕਹਿੰਦਾ ਮੈਂ ਜਿਹੜਾ ਟਾਂਡੇ ਹੋ ਕੇ ਆਉਣਾ ਚੱਲ ਵੀ ਟਾਂਡੇ ਹੁਸ਼ਿਆਰਪੁਰ ਜਲੰਧਰ ਤਾਂ ਇਹ ਅਮਰੀਕਾ ਜਾ ਸਾਰੇ ਘੁੰਮ ਆਇਆ ਇੱਧਰੋਂ ਅਸੀਂ ਕਹਿੰਦੇ ਹਾਂ ਸੁਣਤੇ ਪਨੀਤ ਕਹਿਤੇ ਪਿਤ ਇਹ ਵੀ ਮੁੜ ਆਉਂਦਾ ਕਹਿ ਤੇਰਾ ਨਿਤਨੇਮ ਹੋ ਗਿਆ ਬਸ ਤੂੰ ਕਿੱਥੇ ਸੀ ਮੈਂ ਅਮਰੀਕਾ ਕਨੇਡਾ ਇੰਗਲੈਂਡ ਸਾਰੇ ਘੁੰਮਿਆ ਫਲਾਨੇ ਨੂੰ ਕੁੱਟ ਵੀ ਆਇਆ ਲੜ ਵੀ ਆਇਆ ਪੈਸੇ ਵੀ ਲਿਆ ਉਹਦੇ ਦੇ ਵੀ ਆਇਆ ਕੀਤਾ ਕੁਛ ਨਹੀਂ ਪਗਾਂ ਮੈਨ ਹੋਰੀਆਂ ਮਾਰਤਾ ਬਦਨਾ ਮੈਨ ਖਿਰ ਖਿਰ ਹਾਸਤਾ ਇਹ ਖਾਮ ਖਾਂ ਖਿਆਲੀ ਪਲਾਓ ਬਣਾਉਂਦਾ ਹੋਇਆ ਮਨ ਘੁੰਮ ਫਿਰ ਕਿ ਕਿਉਂ ਭੱਜ ਗਿਆ ਕਿਉਂਕਿ ਭੂਤ ਹੈ ਇਹ ਭੂਤ ਕਈ ਬੰਦਿਆਂ ਨੂੰ ਆਪਾਂ ਫੜ ਕੇ ਗੁਰਦੁਆਰਿਆਂ ਬਾਹਰ ਭੱਜ ਜਾਂਦੇ ਅੰਦਰ ਨਹੀਂ ਵੜਦੇ ਕਹਿੰਦੇ ਕਿਉਂ ਕਹਿੰਦੇ ਇਹਨੂੰ ਭੂਤ ਚਿੰਬੜਿਆ ਹੋਇਆ ਜਿਹੜਾ ਬਾਣੀ ਤੋਂ ਅੱਗ ਲੱਗਦੀ ਹੈ ਇਹਨੂੰ ਸਾਡੇ ਮਨ ਨੂੰ ਵੀ ਬਾਣੀ ਤੋਂ ਅੱਗ ਲੱਗਦੀ ਆ ਇਹ ਭੂਤਨਾ ਹੈ ਭੂਤਨਾ ਜਦੋਂ ਜੀ ਬਾਣੀ ਪੜ੍ਹਦੇ ਇਹ ਭੱਜ ਜਾਂਦਾ ਆ ਕਈ ਬੰਦਿਆਂ ਦੇ ਨਾ ਇਹ ਸਾਡੇ ਤਜਰਬੇ ਦੀਆਂ ਗੱਲਾਂ ਵਿਦਾਹਤ, ਕਈਆਂ ਤੋਂ ਪਤਾ ਨਹੀਂ ਹੋਣਾ। ਕਈ ਬੰਦੇ ਹੁੰਦੇ ਜਦੋਂ ਬਹੁਤ ਬੁਰਾ ਹਾਲ ਹੋਵੇ ਨਾ, ਫਿਰ ਅਸੀਂ ਉਹਨਾਂ ਨੂੰ ਕਹਿੰਦੇ 7 ਦਿਨ ਲਗਾਤਾਰ ਇਹਨੂੰ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਸੁਣਾਓ, ਪਾਠੀ ਵੀ ਕੇਸੀ ਇਸ਼ਨਾਨ ਕਰੇ, ਇਹ ਵੀ ਕਰੇ। ਸ਼ੁਰੂ 'ਚੋਂ ਬੰਦਾ ਉੱਠ ਕੇ ਬਾਹਰ ਨੂੰ ਭੱਜਦਾ ਹੁੰਦਾ, ਫਿਰ ਦੱਬ ਕੇ ਰੱਖੀਦਾ, ਨਹੀਂ ਸੁਣ ਬਾਣੀ, ਸੁਣ ਬਾਣੀ। 7ਵੇਂ ਦਿਨ ਨੂੰ ਚੰਗਾ ਭਲਾ ਹੋ ਜਾਂਦਾ ਵੀ ਹਾਂ ਹੁਣ ਮੇਰਾ ਭਲਾ ਹੋ ਗਿਆ। ਕੀ ਤੁਸੀਂ ਆਪਣੇ ਮਨ ਦਾ ਭਲਾ ਨਹੀਂ ਚਾਹੁੰਦੇ? ਤੁਸੀਂ ਆਪਣਾ ਭਲਾ ਚਾਹੁੰਦੇ ਆ ਤਾਂ ਉਹ 5 ਬਾਣੀਆਂ ਮਨ ਨੂੰ ਸੁਣਾਓ। ਤੂੰ ਪੁੱਛੋ ਵੀ ਤੂੰ ਕਿੱਥੇ ਚੱਲਿਆ, ਤੈਨੂੰ ਤਾਂ ਬਾਣੀ ਸੁਣਾਉਣੀ। ਆਹ ਬੈਠੇ ਨਿਊਯਾਰਕ ਵਾਲੇ ਸਿੰਘ, ਇਹ ਮੇਰੇ ਕੋਲ ਆਏ ਸੀ ਐਲਸ ਬਰਾਂਟੇ ਜਦੋਂ ਮੈਂ ਕਥਾ ਰਿਕਾਰਡ ਕਰਦਾ ਸੀ। ਇਹਨੂੰ ਪੁੱਛ ਲਓ ਸਿੰਘ ਨੂੰ ਹੁਣੇ, ਕਹਿੰਦੇ ਜੀ ਮਨ ਟਿਕਾਉਣ ਲਈ ਆਪਾਂ ਬਾਣੀ ਪੜ੍ਹਨੀ। ਮੈਂ ਬਹਿ ਜਾਓ ਇੱਥੇ, ਇਹ ਮੈਂ ਸਾਰੇ ਜਾਣੇ ਇੱਦਾਂ ਬਿਠਾ ਲਏ, 10 ਕੁ ਜਾਣੇ ਸੀ ਉਦੋਂ। ਮੈਂ ਕਿਹਾ ਬਾਬਾ ਹਰਨਾਮ ਸਿੰਘ ਵਾਲਾ ਤਰੀਕਾ ਚਲਾਉਣਾ ਅੱਜ। ਬਾਬਾ ਜੀ ਵੀ ਐਂ ਕਰਦੇ ਸੀ, ਮੂਲ ਮੰਤਰ ਤੋਂ ਲੈ ਕੇ ਪੂਰਾ ਧਿਆਨ ਦੇ ਕੇ, ਸੋਚਾ ਸੋਚਣਾ ਹੋਵੇ, ਚੁੱਪੈ ਚੁੱਪ ਨਾ ਹੋ, ਸਾਰੇ ਕਰਦੇ ਕਰਦੇ ਬਾਬਾ ਜੀ ਨੇ ਕਹਿਣਾ ਜਿੱਥੋਂ ਮਨ ਬਾਹਰ ਗਿਆ ਉੱਥੋਂ ਹੀ ਹੱਥ ਖੜਾ ਕਰ ਦੇਣਾ। ਫਿਰ ਅਸੀਂ ਹੱਥ ਖੜਾ ਕਰ ਦੇਣਾ, ਤੂੰ ਹਾਂ ਵੀ ਕਿੱਥੇ ਸੀ, ਫਲਾਨਾ ਕੰਮ ਸੀ, ਇਹ 5ਵੀਂ ਪੌੜੀ ਤੂੰ ਸੁਣੀ ਨਹੀਂ, ਬਾਬਾ ਜੀ ਸੁਣੀ ਨਹੀਂ। ਇੱਕ ਸਾਡੇ ਨਾਲ ਸਿੰਘ ਬੈਠਾ ਸੀ, ਤੂੰ ਕਿੱਥੇ ਗਿਆ ਸੀ? ਬਾਬਾ ਜੀ ਘਰ ਮੱਝ ਸੂਈ ਸੀ। ਫਿਰ ਮੈਂ ਸੋਚਿਆ ਪਤਾ ਨਹੀਂ ਕਿਸੇ ਨੇ ਚੋਇਆ ਦੁੱਧ ਕਿ ਨਹੀਂ। ਬਾਬਾ ਕਹਿੰਦੇ ਉਹ ਭਲਿਆ ਲੋਕਾਂ ਦੁੱਧ ਵੀ ਕੋਈ ਛੱਡਦਾ ਹੁੰਦਾ ਮੱਝ ਦਾ, ਆਪੇ ਚੋ ਲੈਣਗੇ। ਕਹਿੰਦਾ ਮੇਰਾ ਮਨ ਧਾਰ ਕੱਢਣ ਗਿਆ ਸੀ। ਉਹ ਫਿਰ ਮੋੜ ਕੇ ਲਿਆ ਵੀ 5ਵੀਂ ਪੌੜੀ ਫਿਰ ਸੁਣ, ਫਿਰ 6ਵੀਂ ਪੌੜੀ ਸੁਣੀ, ਫਿਰ 7ਵੀਂ। ਬਾਬਾ ਜੀ ਮੇਰਾ ਮਨ ਬਾਹਰ ਚਲਿਆ। ਤੇਰਾ ਕਿੱਥੇ ਚਲ ਗਿਆ ਸੀ? ਮੇਰਾ ਉੱਥੇ, ਮੁੜ ਕੇ ਲਿਆ, ਫਿਰ ਉਹ ਪੌੜੀ ਸੁਣ। ਬਾਬਾ ਜੀ ਸਾਨੂੰ ਬਿਠਾ ਬਿਠਾ ਕੇ ਆਦੀ ਬਣਾਉਂਦੇ ਸੀ ਵੀ ਆਹ ਬਾਣੀ ਸੁਣਨੀ, ਆਹ ਸੁਣਨੀ, ਇਹ ਸੁਣਨੀ, ਸੁਣਨੀ। ਜਦੋਂ ਤੁਸੀਂ ਬਾਣੀ ਨੂੰ ਸੁਣਨ ਦੀ ਆਦਤ ਪਾ ਲਓਗੇ ਤਾਂ ਫਿਰ ਸਪੀਡ ਵੀ ਤੇਜ਼ ਭਾਵੇਂ ਕਰ ਲਿਓ, ਫਿਰ ਆਦਤ ਹੀ ਪੈ ਜਾਣੀ ਹੈ। ਹੁਣ ਅੱਜ ਵੀ ਇਹ ਗੱਲ ਦਾ ਤੁਸੀਂ ਤਜਰਬਾ ਸ਼ਾਮ ਨੂੰ ਰਹਿ ਰਾਸ ਵੇਲੇ ਕਰ ਲੈਣਾ। ਤੁਸੀਂ ਮਨ ਨੂੰ ਜਾਣ ਨਹੀਂ ਦੇਣਾ। ਜੇ ਇਹ ਚੱਲਿਆ ਵੀ ਗਿਆ ਤਾਂ ਤੁਸੀਂ ਯਾਦ ਤਾਂ ਤੁਹਾਨੂੰ ਰਹੂਗਾ ਵੀ ਮੈਂ ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖਾ ਸਭ ਕੋਈ ਤਾਂ ਸੁਣਿਆ ਵੀ ਸੁਣਿਆ, ਆਹ ਅੱਗੇ ਨਹੀਂ ਸੁਣਿਆ, ਆਹ ਤਾਂ ਮੈਂ ਇੱਥੇ ਤੱਕ ਗਿਆ। ਕਾਹੇ ਰੇ ਮਨ ਚਿਤਵੈ ਉੱਦਮ ਜਾਹਰ ਹਰ ਜੀ ਉਪਰਿਆ। ਉੱਥੋਂ ਫਿਰ ਉਹਨੂੰ ਹੀ ਪਿੱਛੇ ਚਲੇ ਜਾਓ, ਫਿਰ ਉਸੇ ਸ਼ਬਦ ਤੋਂ ਸ਼ੁਰੂ ਹੋ ਜਾਓ, ਫਿਰ ਧਿਆਨ ਦਿਓ। ਪਹਿਰਾ ਕੀ ਹੈ? ਗੁਰ ਦਿਖ ਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ, ਜਿਤ ਬਾਜੀ ਵਾਲੇ ਅਨ ਹੱਦ ਬਾਜੇ। ਉਹ ਮਨ ਨੂੰ ਬਾਹਰ ਜਾਂਦਾ, ਬਾਹਰ ਜਾਤੋ ਭੀਤਰ ਆਉਣਾ, ਬਾਹਰ ਜਾਤੋ ਭੀਤਰ ਆਉਣਾ, ਬਾਰ ਬਾਰ ਬਾਣੀ। ਬਾਬਾ ਦੱਸ ਰਹੇ ਸੀ, ਬਾਬਾ ਮੰਝਪੁਰ ਵਾਲੇ, ਸਵੇਰੇ 5 ਬਾਣੀਆਂ ਪੜ੍ਹੋ, ਸੁਖਮਨੀ ਸਾਹਿਬ ਪੜ੍ਹੋ, ਬਹੁਤ ਮਨ ਨੂੰ ਸ਼ਾਂਤੀ ਆਈ ਵੀ ਕੋਈ ਤਾਂ ਦੱਸਣ ਵਾਲਾ ਹੈ। ਪਰ ਮੈਂ ਕਹਿੰਦਾ ਜੇ ਇੱਥੇ ਆ ਜਿਹੜੇ ਲੋਕ ਚਾਹੁੰਦੇ ਮੈਂ ਰੱਬ ਨੂੰ ਮਿਲਾਂ, ਅਭਿਆਸ ਕਰਾਂ, ਕੋਈ ਚੜ੍ਹਦੀ ਕਲਾ ਵਿੱਚ ਜਾਵਾਂ, ਮੈਂ ਕਹੂੰਗਾ 5 ਗ੍ਰੰਥੀ ਰੋਜ਼ ਪੜ੍ਹੋ। ਤੁਸੀਂ ਕਹੋਗੇ ਉਦੋਂ ਵੀ ਕਰੜਾ ਡਾਕਟਰ ਹੈ, ਪਰ ਮੈਂ ਕਹਿੰਦਾ ਜਿਹੜਾ ਦੱਖਣੀ ਓਂਕਾਰ ਵਿੱਚ ਮਹਾਰਾਜ ਨੇ ਬਚਨ ਕੀਤੇ, ਜਿਹੜੇ ਸਿੱਧ ਗੋਸ਼ਟ ਵਿੱਚ ਕੀਤੇ ਆ, ਜਿਹੜੇ 52 ਅੱਖਰੀ ਵਿੱਚ ਬਚਨ ਕੀਤੇ ਆ, ਭਾਈ ਆਨੰਦ ਹੀ ਆਨੰਦ ਹੈ। ਸੁਖਮਨੀ ਸਾਹਿਬ, ਆਸਾਦ ਕੀ ਵਾਰ, 5 ਗ੍ਰੰਥੀ ਸਾਰੇ ਮਹਾਂਪੁਰਖ ਪੜ੍ਹਦੇ ਰਹੇ। ਬਾਬਾ ਦੀਪ ਸਿੰਘ ਜੀ ਨੂੰ 5 ਗ੍ਰੰਥੀ ਕੰਠ ਸੀ, ਔਰ ਟਕਸਾਲ ਦੇ ਸਾਰੇ ਮਹਾਂਪੁਰਖ ਹੀ, ਜਿੰਨੇ ਵੀ ਦੇਖ ਲਓ ਅਭਿਆਸੀ, 5 ਗ੍ਰੰਥੀ ਜਿਹੜੇ ਉਸ ਤੋਂ ਪਹਿਲਾਂ ਸਿੰਘ ਸੀ। ਹੁਣ ਪੁਰਾਣੇ ਸਿੰਘਾਂ ਦੀ ਗੱਲ ਹੈ, ਜਿਹੜੇ ਉੱਠਦੇ ਸੀ ਰਾਤ ਨੂੰ 12 ਵਜੇ, 1 ਵਜੇ, 2 ਵਜੇ, 5 ਬਾਣੀਆਂ, 5 ਗ੍ਰੰਥੀ, ਫਿਰ 10 ਗ੍ਰੰਥੀ। ਆ ਜਿੰਨਾ ਤੁਸੀਂ ਜ਼ੋਰ ਲਾਉਂਦੇ ਨਾ ਅੱਜ ਚੜ੍ਹਦੀ ਕਲਾ ਲਈ, ਕੰਮਾਂ ਲਈ, ਭੱਜ ਦੌੜ, ਇਹ ਕਹਿੰਦੇ ਬਿਜ਼ੀ ਹੈ, ਤੁਸੀਂ ਸਾਰੀ ਦੁਨੀਆ 'ਚ ਬਿਜ਼ੀ ਹੈ। ਉਹ ਰੱਬ ਨੇ ਇੰਨੀ ਵੱਡੀ ਦੁਨੀਆ ਬਣਾਈ ਹੈ, ਉਹ ਤਾਂ ਬਿਜ਼ੀ ਨਹੀਂ ਗਾ, ਉਹ ਤਾਂ ਆਰਾਮ ਨਾਲ ਬੈਠਾ। ਉਹਨੇ ਦੁਨੀਆ ਕਿੰਨੇ ਚਿਰ 'ਚ ਬਣਾਈ? ਓਂਕਾਰ ਬਣ ਗਈ, ਬਸ ਸ਼ਬਦ ਤੋਂ ਬ੍ਰਹਿਮੰਡ ਪੈਦਾ ਕੀਤਾ। ਤਾਂਹੀਓ ਜਦੋਂ ਅਸੀਂ ਅਰਥ ਕਰਦੇ ਹਾਂ, ਇੱਕ ਤਾਂ ਗੁਰ ਸ਼ਬਦ ਹੈ, ਇੱਕ ਸ਼ਬਦ ਅਰਥ ਹੈ ਬ੍ਰਹਿਮੰਡ ਦਾ, ਇੱਕ ਸ਼ਬਦ ਅਰਥ ਹੈ ਆਤਮਾ ਦਾ, ਤਿੰਨਕਾ ਸ਼ਬਦ ਸੱਚਾ ਸਵਾਰਿਆ। ਇਸ ਕਰਕੇ ਜਿਹੜਾ ਬ੍ਰਹਿਮੰਡ ਸਾਜਣ ਦਾ ਮਾਲਕ ਹੈ, ਉਹਨੇ ਸ਼ਬਦ ਨਾਲ ਬ੍ਰਹਿਮੰਡ ਸਾਜਦਾ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਤੁਸੀਂ ਲੋਕ ਨਾ ਅੱਜ ਕੱਲ੍ਹ ਬਿਜ਼ੀ ਹੈ, ਮੱਥੇ 'ਤੇ ਪਸੀਨਾ ਪੁੰਜਣਗੇ, ਹਫੇ ਪਏ ਆ, ਪੈਸਾ ਬਣਾਉਣਾ ਮੈਂ, ਝੂਠ ਬੋਲਦੇ ਆ, ਮਿਲਾਵਟਾਂ ਕਰਦੇ ਆ, ਬੇਈਮਾਨੀਆਂ ਕਰਦੇ ਆ, ਬੜਾ ਪੈਸਾ। ਉਹ ਤਾਂ ਸਾਰਾ ਦਿਨ ਭੱਜ ਭੱਜ ਕੇ ਜ਼ਿੰਦਗੀ ਭਰ ਮਰ ਗਏ, ਮੱਸਾਂ ਇੱਕ ਕੋਠੀ ਖੜੀ ਕੀਤੀ ਆ, ਅਤੇ ਸੰਤਾਂ ਨੇ ਬਈ ਤੋਂ ਜਦ ਸੰਤਾਂ ਡੇਰਾ ਦੇਖਦਾ, ਇਹ ਸਾਧ ਲੁੱਟ ਲੁੱਟ ਖਾ ਗਏ ਦੁਨੀਆਂ ਨੂੰ, ਇਹ ਸਾਧਾਂ ਕੋਲ ਬੜਾ ਪੈਸਾ ਬਈ। ਉਹ ਨਹੀਂ, ਉਹ ਕਿਹੜਾ ਤੇਰੇ ਵਾਂਗੂ ਹੇਰਾ ਫੇਰੀ ਕਰਕੇ ਆਏ, ਝੂਠ ਬੋਲ ਕੇ ਆਏ। ਇਹ ਸਿਰਫ ਇਹ ਆ ਵੀ ਤੂੰ ਮਾਇਆ ਲਈ ਹੀ ਕਮਾਈ ਕੀਤੀ ਆ, ਉਹਨਾਂ ਨਾਮ ਦੀ ਕਮਾਈ ਕੀਤੀ। ਬਾਬਾ ਰਾਮ ਸਿੰਘ ਦੇ ਹੁੰਦਿਆਂ ਤਾਂ ਨਹੀਂ ਇੰਨਾ ਵੱਡਾ ਸਥਾਨ ਬਣਿਆ ਸੀ। ਉਹ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਆ, ਉਹਨਾਂ ਦੀਆਂ ਤਾਂ ਆਪੇ ਟੋਕਰੀਆਂ ਭਰੀ ਜਾਂਦੀਆਂ, ਆਪੇ ਰੱਬ ਦੇ ਜਾਂਦਾ ਨਾਮ ਦੀ ਕਮਾਈ ਦੇ ਮਗਰ ਮਾਇਆ। ਫਿਰ ਤਾਂਹੀਓ ਤਾਂ ਲੋਕ ਸੰਤਾਂ ਨਾਲ ਔਖੇ ਨੇ। ਇਹ ਤਾਂ ਜਿਹੜੇ ਉਹ ਇੱਕ ਕਥਾ ਬਾਜ ਕਹਿੰਦਾ, ਇਹ ਉੱਥੇ ਆਸਟ੍ਰੇਲੀਆ ਦੀ ਗੱਲ ਹੈ, ਉਹ ਕੀਰਤਨੀ ਜਥਾ ਸੀ, ਉਹ ਥੋੜ੍ਹੇ ਜਿਹੇ ਹੋਰ ਟਾਈਪ ਦੇ ਬੰਦੇ ਸੀ। ਔਰ ਮੈਂ ਉੱਥੇ ਕਥਾ ਕਰਾਂ, ਜਿਹੜਾ ਆਵੇ ਚੱਲ ਵੀ ਚੱਲ ਵੀ, ਵਾਹਵਾ ਸਾਰੇ ਡਾਲਰ ਇਕੱਠੇ ਕਰਦੇ ਲੋਕਾਂ ਨੇ। ਜਦੋਂ ਉਹਦੀ ਵਾਰੀ ਆਈ ਰਾਗੀ ਜਥੇ ਦੀ, ਹੁਣ ਸੰਗਤ ਨਹੀਂ ਨਾ ਸੁਣਦੀ, ਸੁਣਦੀ ਕਿਹਨੂੰ ਆ ਜਿਹਨੇ ਕੋਈ ਕੰਮ ਦੀ ਗੱਲ ਦੱਸਣੀ ਹੈ। ਹੁਣ ਬੈਠੇ ਕਿ ਮੋਮ ਬਣੇ ਤੁਸੀਂ, ਸਾਹ ਨਹੀਂ ਆ ਰਿਹਾ ਉੱਚੀ, ਟਿੱਕ ਗਏ। ਜਦੋਂ ਕੁਛ ਪੱਲੇ ਪੈਂਦਾ ਨਾ, ਉਦੋਂ ਸਭ ਟਿੱਕ ਜਾਂਦੇ। ਉਹ ਬੈਠਦਿਆਂ ਸਾਰ ਹੁਣ ਉਹ ਤਵਾ ਲਾਇਆ ਸਾਰੇ ਸੰਤਾਂ ਦਾ, ਕਰੇ ਮਾਈਆਂ ਸੰਤ ਬਣਾਉਂਦੀਆਂ, ਇਹ ਸੰਤਾਂ ਨੂੰ ਹੀ ਮਾਇਆ ਮਿਲਦੀ, ਸਾਨੂੰ ਕੋਈ ਮਾਇਆ ਨਹੀਂ ਦਿੰਦਾ। ਮੈਂ ਰੌਲਾ ਤਾਂ ਅੱਧੀ ਤੂੰ ਲੈ ਲਾ, ਅੱਧੀ ਮਿਲਦੇ ਤੇ ਬਸ ਟਿੱਕ ਜਾ। ਚੱਕਰ ਤੇ ਜਿਹੜਾ ਅੱਜ ਕੱਲ੍ਹ ਸੰਤਾਂ ਨੂੰ ਬਦਨਾਮ ਕਰਦੇ ਨੇ, ਸੰਤਾਂ ਨੂੰ ਮਾੜਾ ਕਹਿੰਦੇ ਨੇ, ਚੱਕਰ ਤੇ ਅਗਲਾ ਕਹਿੰਦਾ ਮੈਂ ਯਾਰ ਸਿਰੇ ਦੀ ਬੇਈਮਾਨੀ ਕੀਤੀ, ਸਿਰੇ ਦੀ ਠੱਗੀ ਕੀਤੀ ਆ, ਸਿਰੇ ਦਾ ਮਾੜਾ ਕੰਮ ਕੀਤਾ, ਮੇਰੇ ਕੋਲ ਤਾਂ ਫੇਰ ਵੀ ਨਹੀਂ ਉਹਨੇ, ਸੰਤ ਨੇ ਕੋਈ ਮਾੜਾ ਕੰਮ ਵੀ ਨਹੀਂ ਕੀਤਾ, ਇਹਦੇ ਕੋਲ ਫਿਰ ਮਾਇਆ ਆ ਗਈ। ਮਾਇਆ ਕਿ ਮਾਇਆ ਕੀ ਹੈ? ਪਰਮੇਸ਼ਰ ਦੀ ਪਤਨੀ, ਸ੍ਰੀ ਪਤ, ਸ੍ਰੀ ਭਗਵਾਨ ਭਜੇ ਬਿਨ ਅੰਤ ਕਵੰਤ ਕੇ ਧਾਮ ਸਿਧਾਰੇ। ਉਹ ਸ੍ਰੀ ਪਤ ਜਿਹੜਾ ਮਾਇਆ ਦਾ ਪਤੀ ਹੈ, ਇਹ ਪਤਨੀ ਹੈ। ਹੁਣ ਵੀ ਚਰਨਾਂ 'ਚ ਬੈਠੀ ਹੈ, ਇੱਧਰ ਬੈਠੇ ਨੇ, ਉਹ ਦੇਖੋ ਹੈ ਕਿ ਨਹੀਂ ਹਾਰ ਪਾਏ। ਹੁਣ ਲੋਕ ਕਹਿਣ ਗੁਰੂ ਗ੍ਰੰਥ ਸਾਹਿਬ ਤਾਂ ਕੁਛ ਵੀ ਨਹੀਂ ਕਰਦੇ, ਇਹਨਾਂ ਮੂਹਰੇ ਫੇਰ ਮਾਇਆ। ਅਸੀਂ ਕੁਛ ਵੀ ਨਹੀਂ ਕਰਦੇ, ਸਾਡੇ ਕੋਲ ਫੇਰ ਮਾਇਆ। ਕਿਉਂ? ਕਿਉਂਕਿ ਅਸੀਂ ਸ੍ਰੀ ਪਤ, ਸ੍ਰੀ ਭਗਵਾਨ ਨੂੰ ਭਜਦੇ ਹਾਂ। ਬਸ ਜਿੱਥੇ ਪਤੀ ਆ ਉੱਥੇ ਪਤਨੀ ਨੇ ਸੁੱਤੇ ਸਿੱਧੀ ਆ ਜਾਣਾ। ਜਿੱਥੇ ਮੂਲ ਮੰਤਰ ਆ, ਮੂਲ ਮੰਤਰ ਬਾਬਾ ਜੀ ਨੇ ਕੀ ਕੀਤਾ? ਉੱਥੇ ਬਹਿ ਕੇ ਮੂਲ ਮੰਤਰ ਹੀ ਕੀਤਾ। ਤੁਸੀਂ ਕਰੀ ਜਾਓ, ਇੱਛਾ ਜਿਵੇਂ ਰੱਖ ਕੇ ਮੂਲ ਮੰਤਰ ਕਰੋਗੇ, ਮੂਲ ਮੰਤਰ ਇੱਛਾ ਪੂਰਕ ਹੈ। ਬਸ ਮੈਂ ਸਾਰੇ ਦੇਸ਼ਾਂ 'ਚ ਘੁੰਮਿਆ, ਦੋ ਵਾਰ ਵੀ ਜਾ, ਕਿਹਨੇ ਕਿਹਾ ਸਾਡੇ ਔਲਾਦ ਨਹੀਂ। ਅੱਛਾ, ਮੂਲ ਮੰਤਰ ਕਰ ਲਓ 125,000, ਇਹ ਮੈਂ ਮਹਾਂਪੁਰਸ਼ਾਂ ਤੋਂ ਸਿੱਖਿਆ। ਸੇਕ ਨੇਹਾ ਪੜ੍ਹੋ, ਹੋਰ ਮਹਾਂਪੁਰਖਾਂ ਨੇ ਰਾੜੇ ਵਾਲੇ ਸੰਤਾਂ ਨੂੰ ਪੁੱਛਿਆ, ਸਿਰੇ ਦੀ ਗੱਲ ਦੱਸੋ, ਬਸ ਇੱਕ ਸਿਰੇ ਦੀ ਗੱਲ ਦੱਸੋ, ਸਾਰੀਆਂ ਪ੍ਰੋਬਲਮਾਂ ਹੱਲ ਕਿੱਦਾਂ ਹੋਣ? ਕਹਿੰਦੇ 125,000 ਮੂਲ ਮੰਤਰ। ਬੜੀਆਂ ਬੜੀਆਂ ਥਾਵਾਂ 'ਤੇ ਇੱਕੋ ਚੀਜ਼ ਨੂੰ ਇਕੱਠਾ ਕੀਤਾ ਵੀ ਕੌਣ ਕੀ ਦੱਸਦਾ। ਕੋਈ ਸਿੰਘ ਪਹੁੰਚੇ ਹੋਏ ਸੀ, ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਉਹ ਮਹਾਰਾਜ ਨੂੰ ਤੁਹਾਡੇ ਤਾਂ ਬਚਨ ਬਿਲਾਸ ਹੁੰਦੇ ਰਹਿੰਦੇ ਵੀ ਤੁਸੀਂ ਇਹ ਮੈਨੂੰ ਪੁੱਛ ਕੇ ਦੱਸਿਓ ਵੀ ਅੱਜ ਕੱਲ੍ਹ ਦੁਨੀਆਂ ਦੇ ਅੰਦਰ ਬਹੁਤ ਪ੍ਰੋਬਲਮਾਂ ਇਕੱਠੀਆਂ ਹੋਈਆਂ ਪਈਆਂ, ਕਾਲੇ ਇਲਮ ਚੱਲਦੇ ਨੇ, ਕਿਤੇ ਮੰਤਰ ਜੰਤਰ ਚੱਲਦੇ ਨੇ, ਕਿਤੇ ਆਹ ਪ੍ਰੋਬਲਮ ਚੱਲਦੀ ਹੈ, ਕਿਤੇ ਬਿਮਾਰੀ ਹੈ। ਅਸੀਂ ਤਾਂ ਅੱਕੇ ਪਏ ਲੋਕਾਂ ਤੋਂ ਵੀ ਸਾਰੀ ਦੁਨੀਆ ਹੀ ਬਿਮਾਰ ਹੈ, ਨਾਨਕ ਦੁਖੀਆ ਸਭ ਸੰਸਾਰ ਹੋਇਆ, ਵੀ ਮੈਨੂੰ ਸਿਰੇ ਦੀ ਇੱਕ ਗੱਲ ਦੱਸੋ, ਇਹਨਾਂ ਨੂੰ ਕੀ ਦੱਸਿਆ ਕਰੀਏ। ਉਹਨੇ ਗਾ ਮਹਾਰਾਜ ਨੂੰ ਬੇਨਤੀ ਕੀਤੀ, ਬਾਬਾ ਜੀ ਵਾਂਗੂ ਦਸਵੇਂ ਪਾਤਸ਼ਾਹ ਕਹਿੰਦੇ 125,000 ਮੂਲ ਮੰਤਰ ਜੇ ਕੋਈ ਟਿੱਕ ਕੇ ਬੈਠ ਕੇ ਕਰ ਦੂਗਾ, ਉਹਦੇ ਘਰੇ ਕੋਈ ਚੀਜ਼ ਨਾ ਰਹੂ ਮਾੜੀ, ਹਰ ਪ੍ਰਕਾਰ ਦੀ ਕਿਰਪਾ ਹੋ ਜਾਣੀ ਹੈ। ਔਰ ਇੱਕ ਬੀਬੀ ਦਾ ਮੈਨੂੰ ਫੋਨ ਆਇਆ ਕਿ ਮੈਂ ਅਮਰੀਕਾ ਅਤੇ ਇੰਡੀਆ ਤੋਂ ਫੋਨ ਗਿਆ ਉੱਥੇ, ਕਹਿੰਦੀ ਅਸੀਂ ਬੜੇ ਜੋਤਸ਼ੀ, ਬੜੇ ਉੱਧਰ ਬੜੇ ਉੱਧਰ ਬੜੇ ਮੁਸਲਮਾਨ, ਪਤਾ ਨਹੀਂ ਛੱਡੇ ਹੀ ਕੱਖ ਨਹੀਂ ਸੀ। ਕਹਿੰਦੀ ਕਥਾ ਸੁਣੀ, ਤੁਸੀਂ ਕਿਹਾ 1.25 ਲੱਖ ਮੂਲ ਮੰਤਰ ਕਰੋ, ਸਾਨੂੰ ਕਾਫੀ ਫਰਕ ਪੈ ਗਿਆ, ਫਿਰ 1.25 ਲੱਖ, ਫਿਰ ਕਹਿੰਦੀ ਮੈਂ ਹੁਣ 12.5 ਲੱਖ ਸ਼ੁਰੂ ਕੀਤਾ, 12.5 ਲੱਖ ਮੂਲ ਮੰਤਰ, ਬੱਚੇ ਵੀ ਸੁਧਰ ਗਏ, ਘਰ 'ਚ ਵੀ ਸ਼ਾਂਤੀ ਹੋ ਗਈ, ਸਾਰੇ ਪਾਸਿਓਂ ਕੰਮ ਵੀ ਠੀਕ ਹੋ ਗਏ, ਐਨ ਘਰ ਦੇ ਸ਼ਰਾਬਾਂ ਪਾਣੀ ਛੱਡ ਕੇ ਸਾਰੇ ਨੇ ਅੰਮ੍ਰਿਤ ਛਕ ਲਿਆ। ਉਹ ਕਹਿੰਦੇ ਤਾਂ ਭੁੱਲ ਹੀ ਰਹੇ, ਆਹ ਲੋਕਾਂ ਨੂੰ ਜਾਂ ਜਪਜੀ ਸਾਹਿਬ ਕਰਾਈਦੇ ਨੇ, ਹੁਣ ਕਹਿੰਦੇ ਅੱਛਾ ਜਪਜੀ ਸਾਹਿਬ 'ਚ ਬੜੀ ਤਾਕਤ ਆ ਵੀ, ਉਹ ਤਾਕਤ ਉਹਦੇ ਵਿੱਚ ਜਿਹੜੀ ਉਹ ਜੋਤ ਰੱਖੀ। ਨਾਲੇ ਕਹਿੰਦੇ ਆ ਕਿ 10 ਗੁਰਾਂ ਦੀ ਜਾਗ ਦੀ ਜੋਤ ਗੁਰੂ ਗ੍ਰੰਥ ਸਾਹਿਬ, ਅਤੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਜੋਤ ਆ ਉਹ ਜਪਜੀ ਸਾਹਿਬ ਵਿੱਚ ਵੀ ਆ ਨਾ, ਮੂਲ ਮੰਤਰ ਵਿੱਚ ਵੀ ਉਹੀ ਜੋਤ ਕੰਮ ਕਰਦੀ ਹੈ, ਅਤੇ ਵਾਹਿਗੁਰੂ ਮੰਤਰ ਵਿੱਚ ਵੀ ਉਹੀ ਜੋਤ ਕੰਮ ਕਰਦੀ ਹੈ। ਜ਼ਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਉਹੀ ਜੋਤ ਹੈ, ਪੂਰਨ ਜੋਤ ਜਗ੍ਹਾ ਘੱਟ ਮੈਂ। ਬਾਬਾ ਜੀ ਤਾਂ ਜਾਗੀ ਸੀ, ਤਬ ਖਾਲਸ ਤਾਏ ਨਿਖਾਲਸ ਜਨ ਹੈ। ਬਾਬਾ ਜੀ ਕਹਿੰਦੇ ਜਦੋਂ ਉਹ ਜਗੀ, ਕਹਿੰਦੇ ਮੈਂ ਸਮਝ ਗਿਆ, ਜੋ ਕਹਿ ਰਹੇ ਉਹ ਮੈਂ ਥੋੜ੍ਹੇ ਨੂੰ ਮੂਲ ਮੰਤਰ ਕੀਤਾ ਕਰੇ ਉਹ ਇੰਨੀ ਕੁ ਹੋ ਗਈ, ਫਿਰ ਕੀਤਾ ਫਿਰ ਇੱਥੇ ਤੱਕ ਚਲੀ ਗਈ, ਫਿਰ ਸਾਰੇ ਸਰੀਰ 'ਚ ਦਿਖਣ ਲੱਗ ਪਈ, ਫਿਰ ਹੋਰ, ਫਿਰ ਸਾਰੇ ਕਮਰੇ 'ਚ, ਫਿਰ ਕਹਿੰਦੇ ਕਈ ਮੀਲਾਂ ਤੱਕ, ਫਿਰ ਹੋਰ। ਕਹਿੰਦੇ ਅੱਜ ਮੈਨੂੰ ਆਹ ਚੀਜ਼